आनंद कार्ज जागत माता अजीत कौर जी के नाल कीता है। ज्ञानी ज्ञान सिंह जी की लिस्ट मुताबिक सतगुरु जी जिस वेले उत्थे पहुंचे हैं, जो संघो शाह सी बीबी वीरो जी का सपुत्र, सो उहदे मन विच बड़ा भारी ख्याल आया। कौन कर रहे सतगुरु जी जाते जाते सतगुरु जी ने बारिशा मारिया, धरती धसा दिता। तो संघो शाह नूं कहण लगे भाई इहनूं पुट। संघो शाह ने बहुत जतन किया, क्योंकि उम्र च संघो शाह जी भावे वड्डे सन ते गुरु गोबिंद सिंह साहिब जी शरीर कुमर करके छोटे सन, संघो शाह ने बहुत जोर लाया, बारिशा हिलिया ना। गुरु साहब ने घोड़े ते बैठा एक हाथ ने खिंच लिया। छोटा सी अजीत मल, वह कहने लगा महाराज कितने मैनू कहते मैं ही खिंच लेंदा पैर जमा के। वह फुरना जान के अंतरजामता नाल सतगुरु ने दूजा बारिशा मारिया। महाराज कहने लगा अजीत मल तू खिंच, दोवें पैर ला के करड़े करके खिंचन लगा। सूत्र मात्र नहीं हिला सकिया, नीवी जी पा के खड़ो गया। महाराज हस पे कहने की गल, कहते खिंचा नहीं जाता। दसवें पातशाह ने खिंचा, वो भी पानी की धार आई। फिर मामा कृपाल चंद जी उस वे विआह वेले नाल सन, बेनती की कि कृपा करो दो धारा पानी दी चल पे सिख संगत प्रयागराज से इनान कर इतनी तरबैणी बना दौ। तीजा बारशा मार के गुरु गोबिंद सिंह साहब जी ने गुरु के लाहौर खालसे वास्ते तरबैणी के इनान का फल देने वास्ते वो तरबैणी खालसा जी उत्थे बनाई है। ऐसा कौन किया, उम्र भावें उदो छोटी सी, शरीर कमाल इतना भारी सी सतगुरु सच्चे पातशाह।
देवलोक ता पिता सुधाए,
तो देवलोक परलोक नु सचखंड नु पिता गुरु तेग बहादुर साहब सच्चे पातशाह चले गए हैं। गुरु गोबिंद सिंह साहब जी का अवतार निश्चय वाक्य गुरु के बचना मुताबिक पटना साहब है, ते बाबा अजीत सिंह जी का जन्म खालसा जी आनंदपुर साहब का, जेडे लोगों ने पौंटा साहब का लिखा गलती की थी।
श्री
श्रोमणी बचित्र नाट ग्रंथ है, जो
नाम सप्तमो ध्याय,
सातवां ध्याय इसका नाम है।
समाप्त मस्त सब मस्त,
समाप्त मस्त है सब श्रेष्ठ है। आप जो बाकी अगे कहने इतने आप जो लिख लेना हाँ जी।
अथ राज साज कथनम,
आथ होण राज जेड़ा है प्रकाश केड़ा, राजनामा प्रकाश का, प्रकाश केड़ा गुरता गद्दी का, गुरता गद्दी दे प्रकाश, गुरता गद्दी जेड़ी है उस दे राज दा जेड़ा प्रकाश है ते साजो समान है श्रेष्ठ गुणा दे समेत। सो लोक परलोक दी जेड़ी ताकत शक्ति है ये जदों सानू प्राप्त कहिंदे कथन, उहदा हुण असीं कथन करदे हां। सतगुरु गरीब नवाज सच्चे पातशाह जी गुरता गद्दी दे मालक बन के जिस तरह पहला जंग भगाणी दा कीता है, ते भगाणी दे सतगुरु गरीब नवाज जी ने जालमां दे छक्के छड़ाए है। जिवें जिवें आनंद चंद जी तंबोल लै के जाणगे ते जिहड़ा सी फतेह शाह उहदी लड़की दे विआह ते पहुंचणगे, भीम चंद हंडूरिया जिस तरह माण करदा है उहदे माण नूं तोड़िया ते उहनूं जवाब दित्ता है, जिस तरह इस पहाड़ियां दे विच इहनां दा टकराव होवेगा ते भीम चंद अपने पुत्र नूं विआहुण दे टाइम ते फतेह शाह दे घर नूं जांदा है ते सिखां नूं कह के सदियों बिना कम तों चढ़ के आवेगा ते सतगुरु जी जिन्हें इन्होंने दंद खट्टे करनगे वो जंग सारा भगाणी का पहला इतने आरंभ करते हैं। महाराज कहते राज साज गुरता गद्दी जिहड़ा राज प्रकाश है ते साजो समान है जिहड़ा दुनियावी अमीरी ते पीरी पहला रची जा चुकी है ना। यह बादशाही का जिहड़ा तख्तरा सी साजो समान जदों जब पर हम पर जब आयो जो साडे उपर आया पास साडे हाथ विच आया ਜਦੋਂ ਸਾਨੂੰ ਗੁਰਤਾ ਗੱਦੀ ਮਿਲੀ ਮੀਰੀ ਪੀਰ ਦੇ ਮਾਲਕ ਅਸੀਂ ਬਣੇ ਜਦੋਂ
ਜਥਾ ਸਖਤ ਤਬ ਧਰਮ ਚਲਾਇਓ
ਜਥਾ ਸਖਤ ਉਸ ਵੇਲੇ ਅਸੀਂ ਧਰਮ ਚਲਾਉਣਾ ਕੀਤਾ ਜਾਲਮਾਂ ਨੂੰ ਦੰਡ ਤੇ ਧਾਕਾਂ ਪਾ ਦਿੱਤੀਆਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਬਸਤੀ ਪਠਾਣਾ ਤੋਂ ਇੱਕ ਹਿੰਦੂ ਦੀ ਲੜਕੀ ਬ੍ਰਾਹਮਣੀ ਚੁੱਕ ਕੇ ਲੈ ਗਏ ਸੀ ਪਠਾਣ ਉਹਨੂੰ ਪਕੜ ਕੇ ਗੁਰੂ ਗਰੀਬ ਨਿਵਾਸ ਜੀ ਨੇ ਟੋਆ ਪੁੱਟ ਕੇ ਅਤੇ ਉਹਦੇ ਵਿੱਚ ਦੱਬ ਕੇ ਲੱਤਾਂ ਤੱਕ ਅਤੇ ਤੀਰਾਂ ਨਾਲ ਬਿੰਨ ਕੇ ਉੱਪਰ ਲੱਸੀ ਪਾ ਕੇ ਉਹਨੂੰ ਤੁੜਵਾਇਆ ਸੀ ਇਸ ਤਰ੍ਹਾਂ ਦੀ ਸਜ਼ਾ ਦੇਣ ਤੋਂ ਸਤਿਗੁਰੂ ਗਰੀਬ ਨਿਵਾਸ ਜੀ ਦੇ ਸਾਰੇ ਲੋਕ ਡਰ ਲੱਗ ਪਏ ਸੀ ਦੁਸ਼ਟ ਜਿਹੜੇ ਲੁੱਕ ਗਏ ਸਨ ਉਸ ਵੇਲੇ ਐਸਾ ਧਰਮ ਦਾ ਕੰਮ ਕੀਤਾ ਅੱਜ ਕੱਲ੍ਹ ਕਹਿੰਦੇ ਮਾਫ਼ੀ ਦੇ ਦਿਓ
ਭਾਂਤ ਭਾਂਤ ਬਣ ਖੇਲ ਸ਼ਿਕਾਰਾ
ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਬਣ ਜੰਗਲ ਦੇ ਵਿੱਚ ਖੇਲਣਾ ਕੀਤਾ ਸ਼ਿਕਾਰ ਇਹ ਜ਼ਿਕਰ ਚੱਲ ਰਿਹਾ ਥੋੜੇ ਥੋੜੇ ਮਾਤਰ ਇਤਿਹਾਸ ਇੰਨੇ ਇਹਨੇ ਵਿੱਚ ਗੁਰੂ ਸਾਹਿਬ ਲਿਖ ਰਹੇ ਹਨ ਸਾਰਾ ਜਿਹੜਾ ਪਿੱਛੋਂ ਭਾਈ ਗਿਆਨੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਭਾਂਤ ਭਾਂਤ ਬਣ ਖੇਲ ਸ਼ਿਕਾਰ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਬਣ ਜੰਗਲ ਦੇ ਵਿੱਚ ਸ਼ਿਕਾਰ ਖੇਲਣਾ ਕੀਤਾ ਹੈ ਪੌਂਟਾ ਸਾਹਿਬ ਵਿਖੇ ਪੌਂਟੇ ਸਾਹਿਬ ਦਾ ਜੰਗ ਹੈ ਭਗਾਣੀ ਦਾ
ਮਾਰੇ ਰੀਸ਼ ਰੋਜ਼ ਚੰਖਾਰਾ
ਉੱਥੇ ਮਾਰਨਾ ਕੀਤਾ ਰੀਸ਼ ਰਿੱਛ ਤੇ ਰੋਜ਼ ਜਿਹੜਿਆ ਨੀਰ ਜਿਸ ਨੂੰ ਕਹਿੰਦੇ ਆ ਚਿਣਖਾਰਾ ਬਾਰਾ ਸਿੰਘ ਹਰਨ ਸ਼ਹਿਰ ਵਿਖੇ ਜਾ ਕੇ ਖਬਰ ਲੈਣਾ ਕੀਤੀ, ਉੱਥੇ ਜਾ ਕਰਕੇ ਕਿਲਾ ਬਣਾਉਣਾ ਕੀਤਾ ਕਿ 10 ਦਿਨ ਉੱਥੇ ਵਿਸਤਾਰ ਹੋਵੇਗਾ।
ਕਾਲਿੰਦਰੀ ਤਟ ਕਰੇ
ਬਿਲਾਸਾ, ਕਾਲਿੰਦਰੀ ਕਾਲੇ ਪਾਣੀ ਵਾਲੀ ਕੌਣ ਹੈ? ਜਮਨਾ। ਇਹਦੇ ਤੱਟ ਕਿਨਾਰੇ ਤੇ ਕੀਤਾ ਬਲਾਸਾ ਕੌਂਕ ਬੜਾ ਭਾਰੀ। ਅੱਗੇ ਫੜ ਦੋ ਪੰਗ ਚ ਇੱਕ ਵਾਰ
ਅਨੇਕ
ਤਰੀਕਿਆਂ ਦੇ ਤਮਾਸ਼ੇ ਇੱਥੇ ਵੇਖਣੇ ਕੀਤੇ ਹਨ। ਖਾਲਸਾ ਜੀ ਇੱਥੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੋ ਕਾਫੀ ਸਮਾਂ ਠਹਿਰੇ ਹਨ। ਜਿਹੜਾ ਰਾਮ ਰਾਏ ਸੀ ਉਹ ਜਮੁਨਾ ਨਦੀ ਤੋਂ ਪਾਰਲੇ ਕਿਨਾਰੇ ਪਾਸੇ ਰਹਿੰਦਾ ਸੀ ਦੇਹਰਾਦੂਨ। ਸੋ ਉਹਦੇ ਘਰ ਵਾਲੀ ਜਿਹੜੀ ਪੰਜਾਬ ਕੌਰ ਸੀ, ਇੱਕ ਵਾਰ ਰਾਮ ਰਾਏ ਨੂੰ ਫੁਰਨਾ ਹੋਇਆ, ਵਾਹਿਗੁਰੂ ਸੰਕਲਪ ਆਪਣੇ ਮਨ ਵਿੱਚ ਉਹਨੇ ਕੀਤਾ, ਪਾਸ਼ਚਾਤਾਪ ਕੀਤਾ ਆਪਣੀ ਕਰਨੀ ਤੇ ਗੁਰੂ ਸਾਹਿਬ ਨਾਲ ਮਿਲਾਪ ਕਰਨਾ ਚਾਹਿਆ, ਪਰ ਮਨ ਵਿੱਚ ਸੰਕਲਪ ਬਣਿਆ ਕਿ ਗੁਰੂ ਸਾਹਿਬ ਦੇ ਪਾਸ ਤਾਂ ਮੈਂ ਜਾ ਨਹੀਂ ਸਕਦਾ, ਹੋ ਸਕਦਾ ਸੂਰਮੇ ਬਾਹਰ ਹੀ ਪਕੜ ਕੇ ਮੈਨੂੰ ਮਾਰ ਦੇਣ, ਸਤਿਗੁਰੂ ਅੰਤਰਜਾਮੀ ਜੇ ਮੈਨੂੰ ਨਦੀ ਦੇ ਵਿਚਾਲੇ ਆ ਕੇ ਮਿਲਣ ਤੇ ਫਿਰ ਠੀਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿਲ ਦੀ ਬੁੱਝ ਕੇ ਤੇ ਬੇੜੀ ਬਣਾ ਕੇ ਬੇੜੀ ਦੁਆਰਾ ਨਦੀ ਦੇ ਵਿਚਾਲੇ ਉਧਰੋਂ ਰਾਮ ਰਾਜਾ ਆ ਗਿਆ, ਉਧਰੋਂ ਗੁਰੂ ਸਾਹਿਬ ਆਣ ਚਲੇ ਗਏ। ਇਹਨੇ ਆ ਕੇ ਉੱਥੇ ਖਿਮਾ ਮੰਗੀ ਸੀ, ਇਸ ਤਰ੍ਹਾਂ ਮਿਲਾਪ ਹੋਇਆ ਸੀ, ਫਿਰ ਪਿੱਛੇ ਮੁੜ ਗਿਆ ਸੀ। ਰਾਮ ਰਾਏ ਆਪਣੇ ਸੇਵਕਾਂ ਦੀ ਰਾਖੀ ਕਰਨ ਵਾਸਤੇ ਸੋ ਸ਼ਕਤੀ ਦੇ ਨਾਲ ਕਿਤੇ ਗਿਆ ਤੇ ਜਿਹੜੇ ਲਾਲਚੀ ਸੀ ਮਸੰਦ ਬਣੇ ਇਹਦੇ ਪੂਜਾ ਖਾਣ ਵਾਲੇ, ਉਹਨਾਂ ਨੇ ਰਾਮ ਰਾਏ ਨੂੰ ਦੇਹ ਵਿੱਚੋਂ ਨਿਕਲਿਆ ਜਾਣ ਕੇ ਵੀ ਚਲੋ ਆਪਣਾ ਤੁਹਾਨੂੰ ਦਾ ਲੱਗ ਜਾਵੇਗਾ, ਕੋਲੇ ਹੁੰਦਿਆਂ ਤਾਂ ਆਪ ਹੀ ਇਕੱਲੇ ਉਹਦੇ ਹੁਕਮ ਨਾਲ ਵਰਤਣਾ ਪੈਂਦਾ, ਪਿੱਛੋਂ ਗੁਲਸ਼ਰ ਲੈ ਉਡਾਵਾਂਗੇ ਤੇ ਜ਼ਬਰਦਸਤੀ ਪਕੜ ਕੇ ਉਹਨੂੰ ਸਾੜ ਦਿੱਤਾ। ਜੋ ਸਾੜਨਾ ਚਾਹਿਆ ਪਹਿਲਾਂ ਪੰਜਾਬ ਕੌਰ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਉਹ ਮਰਨ ਵਾਲਾ ਨਹੀਂ, ਜੋ ਮਰੂਗਾ ਦੱਸ ਕੇ ਜਾਵੇਗਾ, ਤੁਸੀਂ ਇਸ ਤਰ੍ਹਾਂ ਧੱਕਾ ਨਾ ਕਰੋ। ਪਰ ਕੌਣ ਸੁਣਦਾ ਹੈ? ਜਦੋਂ ਹੱਥ ਵਿੱਚ ਖੇਦੇ ਤਾਕਤ ਥੋੜ੍ਹੀ ਘਣੀ ਹੋਵੇ ਤੇ ਹੰਕਾਰ ਹੋ ਜਾਂਦਾ ਹੈ, ਜ਼ਬਰਦਸਤੀ ਫੜ ਕੇ ਸਾੜ ਦਿੱਤਾ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਪੰਜਾਬ ਕੌਰ ਨੇ ਆ ਕੇ ਬੇਨਤੀ ਕੀਤੀ, ਪੌਂਤਾ ਸਾਹਿਬ ਇੱਧਰੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੇ ਗਏ ਹਨ ਤੇ ਜਾ ਕੇ ਸਾਰੀ ਗੱਲ ਸੁਣ ਕੇ ਮਹਾਰਾਜ ਨੇ ਨੀਤੀ ਵਰਤੀ, ਚਾਰ ਛਪੇਰੇ ਤੰਬੂ ਲਾ ਕੇ ਵਿੱਚ ਕੜਾਹੇ ਤੇਲ ਦੇ ਉਬਾਲ ਲਏ। ਉਹ ਕੜਾਹਾ ਜੇ ਵੀ ਦੇਹਰਾਦੂਨ ਪਿਆ ਭਾਈ ਸਿੰਘ ਉਹਦਾ ਨਾਂ ਕੀ ਸਿੰਘ ਦਾ ਸਵਿੰਦਰ ਸਿੰਘ, ਸਵਿੰਦਰ ਸਿੰਘ ਉੱਥੇ ਆਪਣਾ ਰਾਗੀ ਰਿਹਾ, ਸਵਿੰਦਰ ਸਿੰਘ ਗ੍ਰੰਥੀ ਰਿਹਾ ਜੱਥੇ ਵਾਲਾ, ਉਹਨੇ ਦੱਸਿਆ ਜੇ ਕੜਾਹਾ ਅਜੇ ਸਾਬਤ ਹੈ ਤੇ ਮਹਾਰਾਜ ਨੇ ਕੜਾਹਾ ਤਲਣਾ ਰੱਖ ਦਿੱਤਾ ਤਪਣ ਵਾਸਤੇ ਤੇਲ ਪਾ ਕੇ, ਤੇ ਉਹ ਜਿਹਨਾਂ ਮਸੰਦਾਂ ਨੇ ਰਾਮ ਰਾਏ ਨੂੰ ਸਾੜਿਆ ਸੀ ਉਹਨਾਂ ਨੂੰ ਸੁਨੇਹ ਭੇਜ ਦਿੱਤੇ, ਤੁਹਾਨੂੰ ਸਿਰੋਂ ਪਾਓ ਦੇਣੇ ਆ, ਸਾਰਿਆਂ ਨੂੰ ਆ ਜਾਓ ਦੁਸਹਿਰਾ ਮਨਾਉਣਾ। ਇਕੱਠੇ ਹੋ ਕੇ ਆ ਗਏ, ਇਕੱਲੇ ਇਕੱਲੇ ਨੂੰ ਹੁਕਮ ਕੀਤਾ ਵੀ ਅੰਦਰ ਲੰਘ ਕੇ ਆਵੇ ਤੇ ਨਾਲ ਆ ਗਿਆ ਕਰ ਦਿੱਤੀ ਭਾਈ ਦਇਆ ਸਿੰਘ ਆਦਿਕ ਸੂਰਮਿਆਂ ਯੋਧਿਆਂ ਨੂੰ, ਸੋ ਆਪਣਾ ਭਾਈ ਆਲਮ ਸਿੰਘ ਵਰਗਿਆਂ ਨੂੰ, ਉਦੋਂ ਨਾ ਇਕੱਲਾ ਆਲਮ ਸੀ ਪਿੱਛੋਂ ਅੰਮ੍ਰਿਤ ਛਕਾਉਂਦੇ ਹਨ, ਇਹ ਜਿਹੜੇ ਯੋਧੇ ਸੀ ਭਾਈ ਲਾਲ ਚੰਦ ਵਰਗੇ ਬੀਰੀ ਚੰਦ ਦੇ ਪੁੱਤਰ, ਇਹ ਵੀ ਸਾਰੇ ਨਾਲ, ਦਇਆ ਰਾਮ ਮਲਕ ਜਾਤੀ ਦਾ ਪੁੱਤਰ, ਇਹ ਸਾਰੇ ਸੂਰਮੇ ਉਦੋਂ ਨਾਲ ਸੀ ਭਗਾਣੀ ਦੇ ਜੰਗ ਵਿੱਚ। ਇਹਨਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਇਕੱਲਾ ਇਕੱਲਾ ਜਿਹੜਾ ਆਵੇ ਤੇ ਇਹਨਾਂ ਦੀਆਂ ਪੱਗਾਂ ਲਾ ਕੇ ਤੇ ਲੱਤਾਂ ਤੋਂ ਬੰਨ ਕੇ ਬਾਹਾਂ ਬੰਨ ਕੇ ਕੜਾਹ ਸੁੱਟੀ ਚਲੇ ਜਾਓ, ਤਲਿਆ ਜਾਵੇ ਸੁਰ ਦਾ ਦਰਬਾਰ ਕੱਢ ਕੇ। ਇਸ ਤਰ੍ਹਾਂ ਸਾਰਿਆਂ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾੜਿਆ ਸੀ, ਉਹਦੇ ਬਾਰੇ ਇੰਨੇ ਵਿੱਚ ਹੀ ਮਹਾਰਾਜ ਇੱਥੇ ਕਹਿ ਰਹੇ ਹਨ। ਫਿਰ ਇੱਥੇ ਰਹਿੰਦੇ ਹੀ ਭਗਾਣੀ ਦਾ ਜੰਗ ਕੀਤਾ ਸਤਿਗੁਰੂ ਗਰੀਬ ਨਿਵਾਸ ਜੀ ਨੇ, ਐਸਾ ਕੌਂਤਕ ਵਰਤਾਇਆ ਹੈ। 5 ਸਾਲ ਇੱਥੇ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਪੌਂਟਾ ਸਾਹਿਬ, ਇੱਥੇ ਦਸਮ ਦੀ ਬਹੁਤੀ ਰਚਨਾ ਕੀਤੀ ਹੈ, ਖਾਸ ਕਰਕੇ ਕ੍ਰਿਸ਼ਨ ਅਵਤਾਰ ਦੀ, ਭਾਵੇਂ 900 ਪੌੜੀ ਜਿਹੜੀ ਉਚਾਰੀ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਵੀ ਉਚਾਰ ਦਿੱਤੀ ਸੀ, ਪਰ ਬਾਕੀ ਸਾਰਾ ਇੱਥੇ ਉਚਾਰਨ ਕੀਤਾ।
ਅਨਕ ਭਾਂਤ ਕੇ ਦੇਖ ਤਮਾਸ਼ਾ,
ਅਨੇਕ ਤਰੀਕਿਆਂ ਦੇ ਤਮਾਸ਼ੇ ਕੌਣ ਕੇ ਵੇਖੇ ਹਨ ਸਤਿਗੁਰੂ ਜੀ ਨੇ।
ਲੈ ਕੇ ਸਿੰਘ ਘਣੇ ਚੁਣ ਮਾਰੇ,
ਉਹ ਸਿੰਘ ਨਾਮ ਸ਼ੇਰਾਂ ਦਾ ਹੈ। ਇੱਥੇ ਘਣੇ ਇੱਕ ਤਾਂ ਪਾਂਡਵਾਂ ਦੀ ਬੰਸ ਵਿੱਚੋਂ ਕੋਈ ਇਹਨਾਂ ਦਾ ਬਜ਼ੁਰਗ ਸੀ, ਉਹ ਸ਼ੇਰ ਦੀ ਜੂਨੀ ਦੀ ਪਿਆ ਸੀ, ਇੱਕ ਤਾਂ ਉਹਨੂੰ ਮਾਰਿਆ ਸੀਗਾ ਸਤਿਗੁਰੂ ਜੀ ਨੇ। ਜੈਤਰਾਸ ਉਹਦਾ ਕਹਿੰਦੇ ਨਾਮ ਮੇਰੇ ਯਾਦ ਨਹੀਂ ਸੀ, ਇੱਕ ਉਹਨੂੰ ਮਾਰਿਆ ਸੀ ਤੇ ਇੱਕ ਜਿਹੜਾ ਅਕਬਰ ਹੋਇਆ ਹੈ ਇਹਨਾਂ ਦਾ ਵਡੇਰਾ ਸੀ, ਉਹ ਵੀ ਸ਼ੇਰ ਦੀ ਜੂਨ ਚ ਪਿਆ ਸੀ, ਇਸ ਤਰ੍ਹਾਂ ਚੁਣ ਚੁਣ ਕੇ ਸ਼ੇਰ ਮਾਰੇ ਸੀ ਸਤਿਗੁਰੂ ਜੀ ਨੇ। ਪਰ ਅੱਜ ਅਫਸੋਸ ਹੈ, ਉਹ ਸ਼ੇਰ ਮਾਰਨ ਵਾਲਿਆਂ ਦੀ ਬੰਸ ਅੱਜ ਭੇਡਾਂ ਬੱਕਰੀਆਂ ਕੋਲ ਕੰਬੀ ਜਾਂਦੀ ਹੈ। ਰੋਜ਼ ਰਿਛ ਟੱਗੇ ਭਾਂਤ, ਬਹੁਤ ਤਰੀਕੇ ਨਾਲ ਬਜ਼ਾਰੇ ਕੱਟੇ, ਇਹ ਨਹੀਂ ਕਿ ਕੋਈ ਸ਼ਿਕਾਰ ਖੇਡ ਕੇ ਮਾਰੇ ਮਾਸ ਖਾਂਦੇ ਸੀ, ਇਹਨਾਂ ਦਾ ਸ਼ਿਕਾਰ ਖੇਡ ਕੇ ਕਲਿਆਣ ਕੀਤੀ ਆ, ਸਤਿਗੁਰੂ ਜੀ ਨੇ ਮੁਕਤ ਕੀਤੇ ਹਨ, ਜੂਨਾਂ ਚੋਂ ਕੱਢੇ ਹਨ। ਇਹ ਪਿੱਛੇ ਜਿਹੜੀ ਬੇਨਤੀ ਕੀਤੀ ਆ, ਫਤਿਹ ਸ਼ਾਹ ਜਿਹੜਾ ਕੋਪਾ ਗੁੱਸੇ ਹੋ ਗਿਆ ਰਾਜਾ, ਕਹਿੰਦੇ ਬਿਨਾਂ ਕਾਰਜ ਸਾਡੇ ਨੇ ਲੋਹਾ ਪਾ ਲਿਆ, ਲੋਹਾ ਲੱਖ ਹੋ ਕੇ ਸਾਡੇ ਤੇ ਪਿਆ, ਭੀਮ ਚੰਦ ਦਾ ਜਿਹੜਾ ਮੁੰਡਾ ਸੀ ਉਹਦੇ ਨਾਲ ਜੀ ਲੜਕੀ ਦੀ ਸ਼ਾਦੀ ਸੀ ਅਤੇ ਭੀਮ ਚੰਦ ਨੇ ਸਤਿਗੁਰੂ ਦੇ ਪਾਸੋਂ ਪ੍ਰਸ਼ਾਦੀ ਹਾਥੀ ਮੰਗਿਆ ਸੀ, ਪੰਜ ਕਲਾ ਸ਼ਸਤਰ ਮੰਗਿਆ ਸੀ, ਤੰਬੋਲ ਮੰਗਿਆ ਸੀ, ਗੁਰੂ ਸਾਹਿਬ ਨੇ ਇਹਨੂੰ ਦਿੱਤਾ ਨਹੀਂ ਸੀ। ਅਤੇ ਜਦੋਂ ਫਤਿਹ ਸ਼ਾਹ ਨੇ ਸੁਨੇਹਾ ਭੇਜਿਆ ਜੀ ਮੇਰੀ ਪੁੱਤਰੀ ਅਤੇ ਤੁਹਾਡੀ ਪੁੱਤਰੀ ਇੱਕੋ ਚੀਜ਼ ਹੈ, ਆਪ ਮਾਲਕ ਹੋ, ਕਿਰਪਾ ਕਰਕੇ ਮੈਨੂੰ ਵਡਿਆਓ, ਉਸ ਵੇਲੇ ਗੁਰੂ ਸਾਹਿਬ ਨੇ ਉਹਦੀ ਗਰੀਬੀ ਜਾਣ ਕੇ ਅਤੇ ਉਹਦੇ 'ਤੇ ਬਖਸ਼ਿਸ਼ ਕਰ ਦਿੱਤੀ। ਭਾਈ ਆਨੰਦ ਚੰਦ ਜੀ ਨੂੰ ਇਹ ਸਾਰਾ ਸਮਾਨ ਦੇ ਕੇ ਭੇਜਿਆ ਸੀ। ਜਦੋਂ ਇਹ ਜੰਜ ਲੈ ਕੇ ਪਹੁੰਚਿਆ, ਪਹਿਲਾਂ ਇਹਨੇ ਕਿਹਾ ਸੀ ਕਿ ਜਾਂ ਸਮਾਨ ਦੇ ਦਿਓ ਅਤੇ ਜਾਂ ਜੰਗ ਦੀ ਤਿਆਰੀ ਕਰ ਲਓ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੰਗ ਦੀ ਤਿਆਰੀ ਕਰਕੇ ਬੈਠੇ ਰਹੇ ਅਤੇ ਇਕਰਾਰ ਮੁਤਾਬਕ 18 ਦਿਨ ਨਹੀਂ ਆਇਆ, ਜਿਹੜਾ ਦਿਨ ਮਿੱਥਿਆ ਸੀ ਉਦੋਂ 18 ਦਿਨ ਪਿੱਛੋਂ ਤੱਕ ਸਤਿਗੁਰੂ ਜੀ ਰਾਸਤਾ ਮੱਲ ਕੇ ਬੈਠੇ ਰਹੇ। ਅਖੀਰ ਇਹ ਭਗੌੜਾ ਹੋ ਗਿਆ ਸੀ, ਫਿਰ ਗੁਰੂ ਸਾਹਿਬ ਨੇ ਆਪਣਾ ਉੱਥੋਂ ਸਾਰਾ ਸਾਜੋ ਸਮਾਨ ਚੁੱਕ ਕੇ ਅਨੰਦਪੁਰ ਲਿਆਂਦਾ ਸੀ। ਸੋ ਉਦੋਂ ਤਾਂ ਡਰ ਗਿਆ, ਮੱਥੇ ਨਾ ਲੱਗਾ, ਫਿਰ ਇਹਨੇ ਖਿਆਲ ਕੀਤਾ ਨਾਲੇ ਮੁੰਡਾ ਵਿਆਹ ਲਿਆਵਾਂ, ਨਾਲੇ ਗੁਰੂ ਕੇ ਉੱਧਰ ਗਏ ਹੋਏ ਅਤੇ ਜੰਗ ਕਰਕੇ ਅਧੀਨ ਕਰ ਲਵਾਂਗਾ। 2200 ਸੂਰਮਾ ਪਹਾੜੀਆਂ ਇਕੱਠੇ ਕਰਕੇ ਨਾਲ ਲਿਆ ਸੀ। ਸੋ ਸਤਿਗੁਰੂ ਜੀ ਨੂੰ ਖਬਰ ਪਹੁੰਚ ਗਈ, ਗੁਰੂ ਕਹਿੰਦੇ ਉੱਧਰੋਂ ਸਿੰਘਾਂ ਨੂੰ ਤਿਆਰ ਪ੍ਰਤਿਆਰ ਕਰਕੇ ਸ਼ਸਤਰ ਦੇ ਕੇ, ਜਿਹੜੀ ਪਹਾੜੀ ਵਿੱਚ ਦੀ ਰਸਤਾ ਸੀ ਉਹ ਦੂਣ ਉਹਨੂੰ ਕਹਿੰਦੇ ਆ, ਉਹ ਦੂਣਾਂ ਦੇ ਵਿੱਚ ਦੀ ਲੰਘੀ ਦਾ ਸੀ, ਉਸ ਦੂਣ ਦੇ ਰਸਤੇ ਨੂੰ ਰੋਕ ਲਿਆ। ਜਦੋਂ ਇਹਨੂੰ ਪਤਾ ਲੱਗਾ ਇਹਨੇ ਸੁਨੇਹੇ ਵੀ ਭੇਜੇ, ਮਹਾਰਾਜ ਕਹਿੰਦੇ ਹੁਣ ਨਹੀਂ, ਹੁਣ ਇਸੇ ਤਰ੍ਹਾਂ ਕੰਮ ਚੱਲੇਗਾ, ਤੇਰੀ ਇੱਛਾ ਪੂਰੀ ਕਰਾਂਗੇ। ਫਿਰ ਅਖੀਰ ਡਰ ਦਾ ਮਾਰਿਆ ਹੋਇਆ ਖਾਲਸਾ ਜੀ ਹੋਰ ਰਸਤੇ ਲੰਘ ਕੇ ਫਤਿਹਸ਼ਾਹ ਦੇ ਘਰੇ ਪਹੁੰਚਿਆ। ਮੁੰਡੇ ਨੇ ਆ ਕੇ ਬੇਨਤੀ ਕੀਤੀ, ਇਹਦੇ ਲੜਕੇ ਨੇ ਭੀਮ ਚੰਦ ਦੇ ਨੇ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਬੱਚਿਆਂ ਵਰਗਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਤੂੰ ਜਾ, ਤੇਰੇ ਨਾਲ ਕੋਈ ਗੱਲ ਨਹੀਂ। ਇਸ ਤਰੀਕੇ ਨਾਲ ਜੰਜ ਇਸ ਰਸਤੇ ਲੰਘੀ ਸੀ ਅਤੇ ਭੀਮ ਚੰਦ ਦੂਜੇ ਰਸਤੇ ਲੰਘਿਆ ਸੀ। ਫਤਿਹ ਸ਼ਾਹ ਦੇ ਘਰੇ ਆਨੰਦ ਚੰਦ ਨੂੰ ਵੇਖਿਆ ਅਤੇ ਉੱਥੇ ਗੁਰੂ ਕਿਆਂ ਵੱਲੋਂ ਗਿਆ ਹੋਇਆ ਤੰਬੋਰ 1.25 ਲੱਖ ਦਾ ਵੇਖਿਆ। ਵੇਖ ਕੇ ਫਤਿਹ ਸ਼ਾਹ ਨੂੰ ਕਹਿਣ ਲੱਗਾ, ਜਾਂ ਤਾਂ ਗੁਰੂ ਕਿਆਂ ਨਾਲ ਲੜਾਈ ਵਾਸਤੇ ਤਿਆਰ ਹੋ ਜਾ, ਨਹੀਂ ਤਾਂ ਤੇਰੀ ਲੜਕੀ ਦਾ ਰਿਸ਼ਤਾ ਮੈਂ ਨਹੀਂ ਲਿਜਾਵਾਂਗਾ। ਗੁਰੂ ਸਾਹਿਬ ਮੇਰੇ ਦੁਸ਼ਮਣ ਹੈ, ਤੂੰ ਉਹਨਾਂ ਨਾਲ ਮਿੱਤਰਤਾ ਪਾਈ ਬੈਠਾ ਹੈ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ। ਫਤਿਹ ਸ਼ਾਹ ਨੇ ਸੋ ਇਹਨੂੰ ਭੀਮ ਚੰਦ ਨੂੰ ਪ੍ਰਸੰਨ ਕਰਨ ਵਾਸਤੇ ਖਾਲਸਾ ਜੀ ਉਹ ਕੀਤਾ, ਪਰਉਪਕਾਰ ਗੁਰੂ ਕਿਆਂ ਦਾ ਭੁੱਲ ਕੇ ਐਸਾ ਕਿਰਤ ਘਣ ਬਣਿਆ ਅਤੇ ਗੁਰੂ ਕਿਆਂ ਤੇ ਵਾਰ ਕਰਨ ਵਾਸਤੇ ਆ ਪਿਆ ਸੀ, ਇਹ ਇਹਨਾਂ ਤੋਂ ਪਕੌੜੇ ਭਾਲਦੇ ਆ। ਹਾਂਜੀ
ਫਤਿਹ ਸ਼ਾਹ ਕੋਪਾ ਸਭ ਰਾਜਾ,
ਉਸ ਵੇਲੇ ਫਤਿਹ ਸ਼ਾਹ ਗੁੱਸੇ ਹੋ ਗਿਆ, ਕਿਵੇਂ ਕਿਉਂ ਹੋਇਆ,
ਲੋਹ ਪਰਾ ਹਮ ਸੋ ਬਿਨ ਕਾਜਾ, ਮਹਾਰਾਜ
ਜਿਨ੍ਹਾਂ ਦੇ ਕੰਮ ਤੋਂ ਲੋਹਾ ਪਾ ਲਿਆ ਸਾਡੇ ਨਾਲ ਅੜਿੱਕਾ ਲੈ ਲਿਆ।
ਜੰਗ ਪ੍ਰਿਆਤ ਛੰਦ ਤਾਂ ਸਾਹ ਸ੍ਰੀ ਸਾਹ ਸੰਗਰਾਮ ਕੋਪੇ,
ਠੀਕ ਹੈ, ਤਾਂ ਸ਼ਾਹ ਸ੍ਰੀ ਸਾਹ ਸੰਗਰਾਮ ਕੋਪੇ। ਸੋ ਸ੍ਰੀ ਸ਼੍ਰੋਮਣੀ ਸ਼ਾਹ ਸੰਗਰਾਮ ਸੰਗੋ ਸ਼ਾਹ ਦਾ ਨਾਂ ਹੈ, ਦਸਵੇਂ ਪਾਤਸ਼ਾਹ ਨੇ ਸ਼ਾਹ ਸੰਗਰਾਮ ਜੰਗ ਦਾ ਸ਼ਾਹ ਲਿਖਿਆ, ਇਹਨੂੰ ਬਹਾਦਰ ਲਿਖਿਆ ਹੈ ਆਪਣੇ ਬਚਨਾਂ ਦੁਆਰਾ। ਬੀਬੀ ਵੀਰੋ ਜੀ ਦਾ ਇਹ ਪੁੱਤਰ ਸੀ, ਸੋ ਭੂਆ ਦਾ ਪੁੱਤਰ ਲੱਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੂਆ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਭੈਣ ਜੀ ਸੀ, ਇਸ ਵਾਸਤੇ ਭੂਆ ਦੇ ਪੁੱਤਰ। ਭਰਾ ਜਿਹੜੇ ਸਨ ਉਹਨਾਂ ਵਿੱਚੋਂ ਵੱਡਾ ਸੀ ਸੰਗੋ ਸ਼ਾਹ, ਛੋਟਾ ਸੀ ਜੀਤਮਲ, ਉਦੋਂ ਛੋਟਾ ਸੀ ਗੁਲਾਬਾ, ਉਦੋਂ ਛੋਟਾ ਸੀ ਮਾਰੀ ਚੰਦ ਤੇ ਗੰਗਾ ਰਾਮ। ਇਹ ਪੰਜ ਭਰਾ ਸਨ ਸਤਿਗੁਰੂ ਜੀ ਦੇ ਭੂਆ ਦੇ ਪੁੱਤਰ। ਸੋ ਮਹਾਰਾਜ ਦੇ ਉੱਪਰ ਜਦੋਂ ਜੰਗ ਕਰਨ ਵਾਸਤੇ ਭੀਮ ਚੰਦ ਤੇ ਫਤਿਹ ਸ਼ਾਹ ਆ ਗਿਆ, ਇਧਰੋਂ ਸੂਰਮੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਤੋਂ ਆਗਿਆ ਮੰਗਦੇ ਆ, ਕਿਹੜੇ ਕਿਹੜੇ ਹਨ ਉਹ?
ਤਾਂ
ਤਦੋਂ ਸ਼ਾਹ ਸੰਗੋ ਸ਼ਾਹ ਜਿਹੜਾ ਸੀ ਸੰਗਰਾਮ ਦਾ ਸੂਰਮਾ ਸ਼ਾਹੂ ਕੌਰ ਵੱਡਾ ਬਲੀ,
ਪੰਜੋ ਵੀਰ ਬੰਕੇ ਪ੍ਰਤੀ ਪਾਏ ਰੋਪੇ,
ਪੰਜੋ ਪੰਜੇ ਵੀਰ ਬਹਾਦਰ ਬੰਕੇ ਸੁੰਦਰ ਤੀਰਥ ਵੀ ਧਰਤੀ ਦੇ ਉੱਪਰ ਪਾਏ, ਪਾਪ ਕਰਕੇ ਪੈਰ ਰੋਪੇ ਰੁਕ ਗਏ ਹਨ ਗੁੱਸੇ ਵਿੱਚ ਆ ਕੇ।
ਹਜੀ ਜੀਤ ਮੱਲੰ
ਸੱਠ ਵਾਲਾ ਜੀਤ ਮੱਲ ਵੀ ਛੋਟਾ,
ਸੋ ਗਾਜੀ ਗੁਲਾਬੰ,
ਸੋ ਉਹ ਗਾਜੀ ਨਾਂ ਬਹਾਦਰ ਦਾ ਹੈ ਤੇ ਗੁਲਾਬ ਗੁਲਾਬ ਜਿਹੜਾ ਹੈ ਦੂਜਾ ਤੀਜਾ ਭਾਈ।
ਰਣ ਦੇਖੀਐ ਰੰਗ ਰੂਪੰ ਸੁਹਾਵੰ,
ਹਾਂ ਰਣ ਦੇਖੀਐ ਰੰਗ ਰੂਪੰ ਸੁਹਾਵੰ, ਸੁਹਾਵੰ ਨਾਲ ਕੁਸੁੰਬੇ ਦੇ ਰੰਗ ਦਾ ਹੈ ਤੇ ਕੁਸੁੰਬੇ ਦੇ ਰੰਗ ਦੀ ਤਰ੍ਹਾਂ ਜਾਣਦੇ ਹਨ ਐਸੇ ਜੰਗ ਵਿੱਚ, ਜਾਂ ਇਹ ਤੋਂ ਗੂੜਾਪਨ ਲੈਣਾ ਹੈ ਕੁਸੁੰਬੇ ਦੇ ਰੰਗ ਤੋਂ, ਫਿੱਕਾਪਨ ਨਹੀਂ ਲੈਣਾ। ਜਿਵੇਂ ਗੂੜਾ ਰੰਗ ਹੁੰਦਾ ਨਾ ਚੂ ਚੂਹਾ, ਬੜਾ ਭਾਰੀ ਲਾਲੀ ਚ ਦਿਸਦਾ ਹੈ, ਪਾਣੀ ਪੈਣ ਤੋਂ ਭਾਵੇਂ ਡੱਬ ਖੜਬਾ ਹੋ ਜਾਂਦਾ ਹੈ, ਕੁਸੁੰਬੇ ਦੇ ਰੰਗ ਦੀ ਤਰ੍ਹਾਂ ਲਾਲ ਰੰਗ ਜਾਣਨਾ ਕਰੋ ਹੋਵੇਗਾ ਹੁਣ ਇੱਥੇ।
ਹਠਿਓ ਮਾਰੀ ਚੰਦਿਆਂ ਗੰਗ ਰਾਮ,
ਹਾਂ ਹੱਥ ਵਾਲਾ ਮਾਰੀ ਚੰਦ ਚੌਥਾ, ਪੰਜਵਾਂ ਗੰਗਾ ਰਾਮ ਜੀ, ਇਹ ਪੰਜੇ ਬੀਬੀ ਵੀਰੋ ਜੀ ਦੇ ਸਪੁੱਤਰ ਹਨ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਮੱਲੇ ਪਿੰਡ ਵਿੱਚ ਹੋਇਆ ਹੈ ਮਾਲ ਵਿੱਚ।
ਜਿਨ੍ਹਾਂ ਨੇ ਕੀਤੀਆਂ ਜਿੱਤੀਆਂ ਫੌਜ,
ਜਿਨ੍ਹਾਂ ਨੇ ਕੀਤੀਆਂ ਕਈ ਵੇਰਾਂ ਜਿੱਤੀਆਂ ਜਿੱਤੀ ਹੈ ਫੌਜਾਂ, ਤੇ ਉਹਨਾਂ ਦਾ ਮਾਸ ਆਏ ਖਿਲਾਰ ਦਿੱਤਾ, ਤਾਮੰਗ ਨਾਲ ਮਾਸ ਦਾ ਹੈ, ਜਿਵੇਂ ਬਾਜਾਂ ਨੂੰ ਮਾਸ ਪਾਈਦਾ ਹੈ ਟੁਕੜੇ ਕਰਕੇ ਖਿਲਾਰ ਦਿੱਤੇ ਫੌਜਾਂ ਨੂੰ, ਕਿਤਨੀ ਵੇਰਾਂ ਜਿੱਤੀਆਂ ਜਿੱਤ ਕੇ ਫੌਜਾਂ ਦੇ ਤਾਂ ਹੀ ਤਾਮੰਗ ਮਾਸ ਜਿਹੜਾ ਸੀ ਖਿਲਾਰ ਦਿੱਤਾ।
ਕੁਪੇ ਲਾਲ ਚੰਦਨ ਕੀਏ ਲਾਲ ਰੂਪਮ।
ਹਾਂ ਕੁਪੇ ਗੁੱਸੇ ਵਿੱਚ ਆ ਗਿਆ, ਲਾਲ ਚੰਦ ਬਿਨੀ ਚੰਦ ਦਾ ਪੁੱਤਰ ਨੇਤਰ ਲਾਲ ਕਰ ਲਏ।
ਜਿੰਨੇ ਗੰਜੀਆਂ ਗਰਭ ਸਿੰਘ ਅਨੂਪਮ,
ਜਿੰਨੇ ਗੱਜੀਆਂ ਗਰਬ ਗੱਜੀਆਂ ਕੇ ਗੰਜੀਆਂ ਕੇ ਤੁਹਾਡੇ ਬਈ। ਹਾਂ ਠੀਕ ਆ ਚੱਲ।
ਜਿੰਨੇ ਗੰਜੀਆਂ ਗਰਭ ਸਿੰਘ ਅਨੂਪਮ,
ਹਾਂ ਗਰਭ ਸਿੰਘ ਅਨੂਪਮ, ਜਿਹੜੇ ਸੂਰਮੇ ਆਪਣੇ ਆਪ ਨੂੰ ਗਰਭ ਹੰਕਾਰੀ ਸੀ ਨਾ, ਸੂਰਮੇ ਕਹਿੰਦੇ ਉਪਮਾ ਤੋਂ ਰਹਿਤ, ਉਸਨੇ ਬੜਾ ਭਾਰੀ ਜਿਹਨਾਂ ਦਾ ਮਾਣ ਕੱਟਣਾ ਕੀਤਾ ਹੈ, ਜਾਂ ਫਿਰ ਪਾੜੇ ਦੂਜਾ। ਜਿਹਨੇ
ਗੰਜੀਆਂ ਗਰਭ ਸਿੰਘ ਅਨੂਪਮ,
ਜਿਹਨੇ ਗੰਜੀਆਂ ਨਾਸ਼ ਕੀਤਾ, ਐਸਾ ਗਰਭ ਮਾਣ ਵਾਲਾ ਸੀ ਸਿੰਘ ਸੂਰਮਾ ਅਨੂਪਮ ਉਪਮਾ ਤੋਂ ਰਹਿਤ।
ਮਾਹਰੂ ਕਾਹਰੂ ਰੂਪ ਧਾਰੇ,
ਮਾਹਰੂ ਤੇ ਕਾਹਰੂ ਪਹਾੜੀਆਂ ਵਿੱਚੋਂ ਸੀ ਇਹ ਗੁਰੂ ਕਹਿੰਦੇ ਸ਼ਰਧਾਲੂ। ਸੋ ਵਾਹਿਗੁਰੂ ਉਲਟ ਆਏ ਸੀ, ਗੁਰੂ ਕਹਿੰਦੇ ਸ਼ਰਧਾਲੂ ਨਹੀਂ ਸੀ, ਇਹ ਕਾਹਰੂ ਤੇ ਮਾਹਰੂ ਵੀ ਇਹ ਵੀ ਆ ਗਏ ਉਹਨਾਂ ਵੱਲੋਂ।
ਜਿਹਨੇ ਖਾਨ ਖਾਵ ਨਿਯਮ ਖੇਤ ਮਾਰੇ,
ਜਿਹਨਾਂ ਨੇ ਖਾਨ ਖਾਵ ਖਾਵ ਨਿਯਮ, ਜਿਹੜੇ ਖੱਬੀ ਖਾਨ ਆਪਣੇ ਆਪ ਨੂੰ ਕਹਾਉਂਦੇ ਸੀ, ਸੋ ਉਹਨਾਂ ਨੂੰ ਮਾਰਨਾ ਕੀਤਾ ਖੇਤ ਦੇ ਵਿੱਚ। ਦੇਵਤੇ ਸਿੰਘ ਬ੍ਰਾਹਮਣ ਦਾ ਨਾਮ ਹੈ, ਉਹ ਕੌਣ ਹੈ? ਦਇਆ ਰਾਮ। ਇਹ ਵੀ ਕੁੱਪੇ ਗੁੱਸੇ ਵਿੱਚ ਹੋਇਆ ਹੈ। ਸੋ ਇਹ ਹੈ ਖਾਲਸਾ ਜੀ, ਭਾਈ ਮਲਕ ਜਾਤੀ ਦਾ ਪੁੱਤਰ ਹੈ, ਉਹਦਾ ਪੁੱਤਰ ਜਿਹੜਾ ਛੇਵੇਂ ਪਾਤਸ਼ਾਹ ਵੇਲੇ ਜੰਗੀ ਹੋਇਆ, ਜੋਧਾ ਉਹਦਾ ਪੁੱਤਰ ਹੋਇਆ।
ਕੀਓ ਦਰੋਣ ਕੀ ਜਿਉ ਮਹਾ ਯੁੱਧ ਸੁਧਮ,
ਜਿਵੇਂ ਦਰੋਣਾਚਾਰ ਨੇ ਜੰਗ ਕੀਤੇ, ਇਤਨਾ ਸੁਧ ਸਾਫ ਜੰਗ ਕੀਤਾ ਇਸਨੇ।
ਕਿਰਪਾਲ ਗੋਪੀਆਂ ਕੁਤਕੋ ਸੰਭਾਰ ਵੀ ਸੰਭਾਰੀ,
ਹਾਂ ਠੀਕ ਸੰਭਾਰੀ ਠੀਕ ਹੈ। ਜਿਹੜਾ ਕਿਰਪਾਲ ਮਹੰਤ ਸੀ, ਜਿਹੜਾ 500 ਸਾਧਾਂ ਨੂੰ ਨਾਲ ਲੈ ਕੇ, ਬਾਕੀ ਸਾਰੇ ਭਗੌੜੇ ਹੋ ਗਏ ਜੀ, ਇਕੱਲਾ ਹੀ ਰਹਿ ਗਿਆ ਸੀ, ਉਹ ਕਿਰਪਾਲ ਵੀ ਗੋਪੀਆਂ ਗੁੱਸੇ ਵਿੱਚ ਆਇਆ, ਕੁੱਟ ਕੇ ਨੂੰ ਸੰਭਾਲ ਲਿਆ, ਉਸਨੇ ਸੋਟਾ ਸੀ ਕੋਲ ਉਸਦੇ।
ਸਾਡੀ ਖਾਨ ਹਜਾਤ ਕੇ ਸੀ ਸੁਚਾਰੀ,
ਇਹ ਖਾਨ ਹਜਾਤ ਖਾਨ ਸੀ ਨਾ, ਜਿਹੜਾ ਨਿਮਕ ਹਰਾਮੀ, ਜਿਹੜਾ 400 ਪਠਾਨ ਭੱਜ ਕੇ ਆਇਆ ਸੀਗਾ ਨਰੰਗੇ ਵੱਲੋਂ, ਉਹਨਾਂ ਨੂੰ ਰਖਾਇਆ ਸੀ ਇੱਥੇ ਇਹਨੇ, ਉਹ ਆਪਣੀ ਜ਼ਿੰਮੇਵਾਰੀ ਨਾਲ ਬੁੱਧੂ ਸ਼ਾਹ ਨੇ। ਸੋ ਉਹਨੂੰ ਖਾਲਸਾ ਜੀ ਨਿਮਕ ਹਰਾਮੀ ਸੀ ਉਹਨਾਂ ਦਾ ਜਥੇਦਾਰ ਬਣਿਆ ਜ਼ਿੰਮੇਵਾਰ, ਇਹ ਨਿਮਕ ਹਰਾਮੀ ਪਿੱਛੋਂ ਭੱਜ ਗਿਆ ਸੀ ਜੰਗ ਪੈਣ ਦੇ ਟਾਈਮ ਤੇ। ਸੋ ਇਸ ਦੇ ਸਿਰ ਦੇ ਉੱਪਰ ਮਾਰ ਦਿੱਤੀ ਇਸਨੇ, ਜਦੋਂ ਦਾ ਜੰਗ ਹੋਣ ਲੱਗਾ, ਸਿੱਖਾਂ ਨੇ ਜੰਗ ਕੀਤਾ, ਤੀਰ ਚਲਾਏ, ਤਲਵਾਰਾਂ ਚਲਾਈਆਂ, ਤੇ ਇਹ ਕਿਰਪਾਲ ਦਾਸ ਜਿਹੜਾ ਸਾਂਸੀ ਸੰਤ ਇਕੱਲਾ ਰਹਿ ਗਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਵੀ ਸਾਰੇ ਭੱਜ ਗਏ, ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਭੱਜ ਗਏ ਕਿ ਕੋਈ ਬੀਜ ਹੈਗਾ ਵੀ ਹੈ? ਕਹਿੰਦੇ ਜੀ ਮਹੰਤ ਰਹਿ ਗਿਆ। ਮਹਾਰਾਜ ਕਹਿੰਦੇ ਕੋਈ ਨੀ, ਬੀਜ ਰਹਿ ਗਿਆ, ਲਿਆਓ ਸਾਡੇ ਕੋਲ। ਜਦੋਂ ਲਿਆਂਦਾ ਜੰਗ ਵੇਖ ਕਰਕੇ ਸਿੰਘਾਂ ਦਾ, ਵੀ ਰਾਤ ਵਿੱਚ ਆ ਗਿਆ, ਬੇਨਤੀ ਕੀਤੀ, ਕਹਿਣ ਲੱਗਾ ਜੀ ਕਿਰਪਾ ਕਰੋ ਮੈਨੂੰ ਵੀ ਆਗਿਆ ਦਿਓ ਜੰਗ ਵਾਸਤੇ। ਮਹਾਰਾਜ ਹੱਸ ਪਏ, ਕਹਿੰਦੇ ਬਾਕੀ ਤਾਂ ਸਾਰੇ ਭੱਜ ਗਏ, ਠੀਕ ਹੈ ਜੜ ਰਹਿ ਗਈ, ਆਪੇ ਹੌਲੀ ਹੌਲੀ ਫੇਰ ਫੈਲ ਜਾਣਗੇ। ਇਹ ਬਚਨ ਗੁਰੂ ਸਾਹਿਬ ਨੇ ਉਦੋਂ ਕੀਤਾ ਭਗਾਣੀ ਦੇ ਜੰਗ ਚ। ਮਹਾਰਾਜ ਕਹਿੰਦੇ ਸ਼ਾਸਤਰ ਕਿਹੜਾ ਹੈ? ਕਹਿੰਦਾ ਜੀ ਕੁੱਟ ਕੇ ਨਾਲ ਹੀ ਮੈਂ ਤਾਂ ਕੰਮ ਕਰਾਂਗਾ। ਮਹਾਰਾਜ ਕਹਿੰਦੇ ਚੰਗਾ, ਤੇਰਾ ਸਰੀਰ ਵੀ ਚੰਗਾ ਮੋਟਾ ਹੈ ਤੇ ਕੁੱਤਕਾ ਵੀ ਚੰਗਾ ਮਜ਼ਬੂਤ ਹੈ, ਜਾਂ ਜਿਹੜਾ ਨਿਮਕ ਹਰਾਮੀ ਇਹ ਹਜਾਤ ਖਾਨ ਆਇਆ ਨਾ, ਇਹਦੇ ਸਿਰ ਉੱਪਰ ਹੀ ਜਾ ਕੇ ਝਾੜ ਦੇ। ਗੁਰੂ ਕਹਿੰਦਾ ਬਚਨ ਸੁਣ ਕੇ ਤੇ ਗਿਆ, ਅੱਗੇ ਜਿਸ ਵੇਲੇ ਥੱਲੇ ਘੋੜਾ ਨਿਕਲੇਗਾ ਉਹ ਵੀ ਸ਼ਹਿਰ ਦੇ ਵਿੱਚ ਹੀ ਆਵੇਗਾ, ਪਰ ਇਹ ਇੰਨਾ ਗੁੱਸੇ ਵਿੱਚ ਆ ਕੇ ਇਹਨੇ ਮਾਰੀ ਸੀ, ਪੈੜਾਂ ਦੇ ਭਾਰ ਖੜੋ ਕੇ ਜੋ ਲੱਗਾ ਮਾਰਨ, ਤੇ ਕੁੱਤਕਾ ਪਹਿਲਾਂ ਅੱਗੇ ਕੀਤਾ, ਹਜਾਤ ਖਾਨ ਨੇ ਤਲਵਾਰ ਮਾਰੀ, ਉਹ ਟੁੱਟ ਗਈ ਕਬਜ਼ੇ ਕੋਲ, ਜਦੋਂ ਖਾਲੀ ਹੋ ਗਿਆ ਪੈਰਾਂ ਭਾਰ ਖੜੋ ਕੇ ਜ਼ੋਰ ਦੀ ਮਾਰੀ, ਮਿੰਝ ਖਿਲਾਰ ਦਿੱਤੀ ਉਹਦੀ, ਤੇ ਇੰਨਾ ਵੀਰਾਸ ਵਿੱਚ ਆਇਆ ਘੋੜਾ ਥੱਲੇ ਨਿਕਲ ਗਿਆ, ਤੂੰ ਉੱਥੇ ਰਹਿ ਗਿਆ ਸੀ। ਇਸ ਤਰੀਕੇ ਨਾਲ ਇਹਨੇ ਜੰਗ ਕੀਤਾ ਜੀ ਵੀਰਾਸ ਵਿੱਚ ਆ ਕੇ, ਉਹਦਾ ਜ਼ਿਕਰ ਇੱਥੇ ਥੋੜੇ ਵਿੱਚ ਹੀ ਕਰਦੇ ਆ ਗੁਰੂ ਜੀ। ਸ਼ਿਸ਼ ਨਾਮ, ਸ਼ਿਸ਼ ਨਾਮ ਛਿੱਟਾਂ ਦਾ, ਸੋ ਇਸ਼ ਨਾਮ ਇਸ ਪ੍ਰਕਾਰ ਇਸ ਤਰੀਕੇ ਨਾਲ ਇਸ ਤਰ੍ਹਾਂ ਛਿੱਟਾਂ ਉਹਦੀਆਂ ਨਿਕਲੀਆਂ, ਇਸ ਤਰੀਕੇ ਨਾਲ ਕੱਢਾ ਮਿਝ ਜੋਰ, ਮਿਝ ਕੱਢ ਦਿੱਤੀ ਮਾਰ ਕੇ, ਡੰਡਾ ਕੁੱਟਕਾ ਖਿਲਾਰ ਦਿੱਤੀ।
ਮਨੋ ਮਾਖ ਨੂੰ ਮਟਕੀ ਕਾਨ ਹੋਰ,
ਸਤਿਗੁਰੀ ਸੋਭਾ ਦੱਸ ਰਹੇ, ਕਹਿੰਦੇ ਮਨੋ ਮੰਨਣਾ ਕਰੋ, ਜਾਣਨਾ ਕਰੋ, ਜਿਵੇਂ ਮੱਖਣ ਦੀ ਮਟਕੀ ਕ੍ਰਿਸ਼ਨ ਭਗਵਾਨ ਜੀ ਫੋੜ ਦਿੰਦੇ ਸੀ ਨਾ ਜਾ ਕੇ, ਇਸੇ ਤਰ੍ਹਾਂ ਹੀ ਭੰਨ ਦਿੱਤਾ ਮੱਖਣ ਦੀ ਮਟਕੀ ਦੀ ਤਰ੍ਹਾਂ, ਕ੍ਰਿਸ਼ਨ ਦੀ ਤਰ੍ਹਾਂ।
ਆਨੰਦ ਚੰਦਨ,
ਜਦੋਂ ਆਨੰਦ ਚੰਦ ਜੀ
ਭਾਰ
ਬੜਾ ਭਾਰੀ ਗੁੱਸਾ ਕੀਤਾ ਇਸਨੇ, ਵਾਪਸ ਮੁੜ ਆਇਆ ਨਾ ਉੱਥੋਂ,
ਲਗਾਈ ਬਰਛੀ,
ਲੈ ਲਈ ਬਰਛੀ,
ਕਿਰਪਾ
ਤਿੱਖੀ ਤੇਗ ਸੀ ਉਹ ਟੁੱਟ ਗਈ,
ਕੱਢੇ ਜਮ ਦੱਡਮ,
ਹਾਂ ਜਮਦੜ ਦਾ ਨਾਮ ਹੈ, ਉਹ ਕੱਢ ਲਈ, ਜਮਦੜ ਨੂੰ ਕਹਿੰਦੇ ਜਮਦੱਡਮ।
ਹੱਠੀ ਰਾਖੀ,
ਹੱਠੀ ਹੈ ਬੜਾ ਰੱਖੀ ਹੈ,
ਲਾਜ ਬੰਸੁਮ ਸੁਨੱਡਮ,
ਹੱਠੀ ਰਾਖੀ ਲਾਜ ਬੰਸੁਮ ਸੁਨੱਡਮ, ਹੱਠੀ ਸੀ ਬੜਾ ਭਾਰੀ ਆਨੰਦ ਚੰਦ। ਮਹਾਰਾਜ ਕਹਿੰਦੇ ਜਿਸਨੇ ਸਨੌੜ ਬੰਸ ਤੋਂ ਚੱਲੀ ਹੈ ਨਾ ਕਿ ਸੋਢੀ, ਸਨੌੜ ਦੇ ਲੜਕੀ ਲਿਆਉਣੇ ਕਰਕੇ ਇੱਥੇ ਸੋਢੀਆਂ ਨੂੰ ਸੁਨੱਡਮ ਲਿਖਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਐਸਾ ਹੱਠੀ ਸੂਰਮਾ ਸੀ, ਭਾਵੇਂ ਵੀ ਤਲਵਾਰ ਵਰਸ਼ੀ ਟੁੱਟ ਗਈ ਸੀ, ਜੰਦਰ ਦੇ ਨਾਲ ਜੰਗ ਕਰਕੇ ਐਸਾ ਹੱਥ ਨਾਲ ਜੰਗ ਕੀਤਾ ਨੇ, ਸੋਹੜ ਬੰਸ ਦੀ ਲਾਜ ਰੱਖ ਲਈ ਉਸ ਵੇਲੇ। ਮਾਮਾ ਜੀ ਜਿਹੜੇ ਸਨ ਕਿਰਪਾਲ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ, ਕਿਰਪਾਲ ਜੀ ਉਹਨਾਂ ਦਾ ਨਾਂ ਸੀ, ਮਾਤਲਿੰਗ ਮਾਮਾ ਜੀ, ਕਿਰਪਾਲ ਨਾ ਤੇ ਕ੍ਰੋਧਨ ਗੁੱਸੇ ਵਿੱਚ,
ਸ਼ੋਭ ਛਤਰੀ
ਤੋਂ ਬੜੇ ਭਾਰੀ ਸੂਰਮੇ ਗੁੱਸੇ ਵਿੱਚ ਆ ਗਏ, ਫੱਬ ਗਏ ਹਨ, ਗੁੱਸੇ ਵਿੱਚ ਭਰੇ ਪਏ ਹੈ। ਸੁਧਨ ਸਾਫ ਯੁੱਧ ਕੀਤਾ ਬੜਾ ਭਾਰੀ ਮਾਮਾ ਕਿਰਪਾਲ ਚੰਦ ਜੀ ਨੇ ਵੀ,
ਸਹੇ ਦੇਹ ਆਪ
ਆਪਣੀ ਦੇਹ ਤੇ ਸਹੇ ਸਹਾਰੇ,
ਮਹਾਂਵੀਰ ਬਾਣ
ਬੜੇ ਵੀਰ ਬਹਾਦਰੀ ਦੇ ਸਹਿਤ ਬਾਣ ਤੀਰ,
ਕਰੋ ਖਾਨ ਬਾਨੀਨ,
ਹਾਂਜੀ
ਕਰੋ ਖਾਨ ਬਾਨੀਨ।